वाहे गुरु वाहे गुरु वाहे गुरु जी।
हम ऐसे तू ऐसा मधु हम ऐसे तू ऐसा हम निर्गुण तू दाता हम मूर्ख तुम चतुर सियाने तू सर्व कला का ज्ञाता माधव हम ऐसे तू ऐसा हम पापी तुम पाप खंडन नीकू ठाकुर देशा माधव हम ऐसे
तू ऐसा माधो हम ऐसे तू।
सब साजे साजन वाजे जियो पिंड दे प्राणा निर्गुण आरे गुण नहीं कोई तुम दान देहो मेहरवाना तुम करो भला हम पलो न जाने तुम सदा सदा दयाला तुम सुखदाई पुरख बदाते तुम राखो अपने माला तुम निदान टल सुल्तान जी जंत सब जाचे कहो नानक हमें है हवाला राग संतन के पाछे माधो हमें ऐसे तुम संत जीओ आओ समाई पाई तन तन गुरु ग्रंथ साहिब महाराज जी नूं सीस चुकाइए हाथ जोड़ के फतेह दा सिमरन वाहेगुरु जी का खालसा वाहेगुरु जी की फतेह। इस वेले अज इस स्थान ते माघी दा समागम मनाया जा रहा मुक्तसर साहिब दे पाव स्थान ते लखां श्रद्धालुआं ने उस पवित्र धरती नूं शहीदां दी धरती नूं नमस्कार कीती है। ओ दिहाड़ा जिस दिन सिंघां ने जुल्म नाल टक्कर लै के देश कौम धर्म तो आपा वारिया शहादतां प्राप्त कीतियां अते माझे दे पंचायतियां वल्लों लिखिया होया बिदावा ओ पड़वाया जिस वेले असी इतिहास दी विचार करने आ ਇੱਥੇ ਦੋ ਵਿਚਾਰਾਂ ਆਉਂਦੀਆਂ ਨੇ। ਪਹਿਲੀ ਕਿ ਭਾਈ ਮਹਾਂ ਸਿੰਘ ਸਮੇਤ ਕੁਛ ਸਿੰਘਾਂ ਨੇ ਅਨੰਦਪੁਰ ਸਾਹਿਬ ਦੀ ਧਰਤੀ ਤੇ ਭੁੱਖ ਤੋਂ ਤੰਗ ਹੋ ਕੇ ਸੱਚੇ ਪਾਤਸ਼ਾਹ ਬਾਂਝ ਵਾਲੇ ਪ੍ਰੀਤ ਨੂੰ ਵਿਦਾਵਾ ਦੇ ਦਿੱਤਾ। ਦੂਸਰਾ ਜਿਹੜਾ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ ਕਿ ਲਾਹੌਰ ਦਾ ਇਲਾਕਾ ਉੱਥੋਂ ਦੇ ਚੌਧਰੀ ਉਸ ਮਾਝੇ ਦੇ ਇਲਾਕੇ ਦੀ ਪੰਚਾਇਤ ਇਕੱਠੀ ਹੋ ਕੇ ਸੱਚੇ ਪਾਤਸ਼ਾਹ ਨੂੰ ਮਿਲੀ, ਜੋ ਰਾਮਿਆਣਾ ਸਥਾਨ ਹੈ। ਔਰ ਉਸ ਵੇਲੇ ਮਾਤਾ ਭਾਗ ਕੌਰ, ਭਾਈ ਮਹਾਂ ਸਿੰਘ ਵਰਗੇ ਜਿਹੜੇ ਸਿੰਘ ਸੀ ਉਹ ਵੀ ਉੱਥੇ ਪਹੁੰਚੇ ਹੋਏ ਸੀ। ਇਹ ਜਿਹੜੇ ਚੌਧਰੀ ਲੋਕ ਆਏ ਉਹਨਾਂ ਨੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ, ਮਹਾਰਾਜ ਜ਼ਬਾਨ ਛੋਟੀ ਹੈ, ਗੱਲ ਬਹੁਤ ਵੱਡੀ ਹੈ, ਅਸੀਂ ਚਾਹੁੰਦੇ ਹਾਂ ਕਿ ਆਪ ਜੀ ਜੰਗ ਯੁੱਧ ਛੱਡ ਦਿਓ ਤੇ ਅਸੀਂ ਸਰਕਾਰ ਦੇ ਨਾਲ ਤੁਹਾਡਾ ਮੇਲ ਜੋਲ ਕਰਾ ਦਿੰਦੇ ਹਾਂ। ਆਪ ਜੀ ਮਾਝੇ ਦੇ ਇਲਾਕੇ ਵਿੱਚ ਚੱਲੋ, ਸ਼ਾਂਤੀ ਨਾਲ ਰਹੋ, ਇਹਨਾਂ ਜੰਗਾਂ ਜੁੰਦਾਂ ਦੇ ਅੰਦਰ ਆਪ ਜੀ ਨੂੰ ਅਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦੇ ਸ਼ਹੀਦ ਹੋਏ, ਕੀ ਪ੍ਰਾਪਤ ਹੋਇਆ? ਦਸਮ ਪਾਤਸ਼ਾਹ ਕਹਿੰਦੇ ਐਂ ਦੱਸੋ ਵੀ ਤੁਸੀਂ ਸਾਡੇ ਗੁਰੂ ਬਣ ਕੇ ਸਾਨੂੰ ਸਮਝਾਉਣ ਆਏ ਹੋ, ਤੁਸੀਂ ਸਿੱਖ ਹੋ ਕਿ ਗੁਰੂ ਹੋ? ਕਹਿੰਦੇ ਮਹਾਰਾਜ ਹਾਂ ਤਾਂ ਤੁਹਾਡੇ ਸਿੱਖ ਹੀ ਸੇਵਕ ਹੀ ਹਾਂ, ਪਰ ਅਸੀਂ ਚਾਹੁੰਦੇ ਹਾਂ ਕਿ ਜੰਗ ਯੁੱਧ ਨਹੀਂ ਹੋਣੇ ਚਾਹੀਦੇ। ਦਸਮ ਪਾਤਸ਼ਾਹ ਕਹਿੰਦੇ ਦੇਖੋ ਤੁਸੀਂ ਸਦੀਆਂ ਦੀ ਗੁਲਾਮੀ ਚੱਲੀ ਹੈ ਔਰ ਉਸ ਗੁਲਾਮੀ ਦਾ ਅਸਰ ਤੁਹਾਡੇ ਉੱਤੇ ਪਿਆ ਹੈ, ਤੁਹਾਨੂੰ ਪਤਾ ਹੀ ਨਹੀਂ ਕਿ ਆਜ਼ਾਦੀ ਕੀ ਹੁੰਦੀ ਹੈ। ਜਿਨ੍ਹਾਂ ਨੇ ਇਸ ਦੇਸ਼ ਨੂੰ ਸੈਂਕੜੇ ਸਾਲ ਗੁਲਾਮ ਰੱਖਿਆ ਔਰ ਕਿੰਨੇ ਜ਼ੁਲਮ ਕੀਤੇ, ਤੁਸੀਂ ਉਹਨਾਂ ਦੀ ਗੱਲ ਕਰ ਰਹੇ ਹੋ, ਤੁਹਾਨੂੰ ਦੇਸ਼ ਦਾ ਖਿਆਲ ਨਹੀਂ, ਤੁਹਾਨੂੰ ਧਰਮ ਦਾ ਖਿਆਲ ਨਹੀਂ, ਤੁਸੀਂ ਦੇਸ਼ ਨੂੰ ਧਰਮ ਨੂੰ ਛੱਡ ਰਹੇ ਹੋ ਔਰ ਸਦਾ ਗੁਲਾਮ ਰਹਿਣਾ ਚਾਹੁੰਦੇ ਆ ਤੇ ਤੁਹਾਡੇ ਉੱਤੇ ਇੰਨਾ ਗੁਲਾਮੀ ਦਾ ਜੂਲਾ ਉਹਨਾਂ ਰੱਖਿਆ ਹੋਇਆ ਹੈ ਕਿ ਤੁਹਾਡੀ ਜਿਹੜੀ ਬੁੱਧ ਹੈ ਉਹਦੇ ਵਿੱਚੋਂ ਸਜਦੀ ਵਿਚਾਰ ਨਿਕਲ ਚੁੱਕੀ ਹੈ। ਉੱਥੇ ਐਸੀਆਂ ਜਿਸ ਵੇਲੇ ਵਿਚਾਰਾਂ ਹੋਈਆਂ ਉਹ ਕਹਿਣਗੇ ਮਹਾਰਾਜ ਫਿਰ ਸਾਡੇ ਕੋਲ ਤਾਂ ਨਾਲ ਨਹੀਂ ਚੱਲਿਆ ਜਾਣਾ। ਮਾਰ ਕਹਿੰਦੇ ਦੇਖੋ ਸਾਡੇ ਯੁੱਧ ਜਿਹੜੇ ਆ ਉਹ ਧਰਮ ਯੁੱਧ ਨੇ, ਕੋਈ ਸੁੱਖ ਲੈਣ ਵਾਸਤੇ ਨਹੀਂ ਅਸੀਂ ਕਰ ਰਹੇ, ਅਸੀਂ ਧਰਮ ਦਾ ਪ੍ਰਚਾਰ ਚਾਹੁੰਦੇ ਹਾਂ ਔਰ ਅਸੀਂ ਆਪਣੇ ਦੇਸ਼ ਨੂੰ ਆਜ਼ਾਦ ਦੇਖਣਾ ਚਾਹੁੰਦੇ ਹਾਂ। ਜ਼ੁਲਮ ਕਰਨਾ ਵੀ ਬਹੁਤ ਮਾੜਾ ਹੈ, ਮਹਾਪਾਪ ਹੈ। ਜਿੱਥੇ ਜ਼ੁਲਮ ਕਰਨਾ ਵੀ ਮਹਾਪਾਪ ਹੈ ਉੱਥੇ ਜ਼ੁਲਮ ਸਹਿਣਾ ਵੀ ਪਾਪ ਹੈ। ਕਿਸੇ ਨੂੰ ਜਿੱਥੇ ਗੁਲਾਮ ਰੱਖਣਾ ਵੀ ਮਾੜਾ ਹੈ ਉੱਥੇ ਗੁਲਾਮੀ ਸਹਿਣੀ ਵੀ ਬਹੁਤ ਮਾੜੀ ਹੈ। ਨਾ ਕਿਸੇ ਨੂੰ ਗੁਲਾਮ ਕਰਨਾ ਨਾ ਗੁਲਾਮੀ ਸਹਿਣੀ ਹੈ। ਔਰ ਤੁਸੀਂ ਤਾਂ ਬਿਲਕੁਲ ਹੀ ਆਪਣੇ ਦੇਸ਼ ਨੂੰ ਭੁੱਲ ਗਏ, ਧਰਮ ਨੂੰ ਭੁੱਲ ਗਏ। ਉਸ ਵੇਲੇ ਮਾਰੇ ਕਹਿੰਦੇ ਜਿਸ ਵੇਲੇ ਪੰਚਮ ਪਾਤਸ਼ਾਹ ਤੱਤੀ ਲੋਹ ਤੇ ਬਿਠਾਏ ਗਏ ਸੀ, ਗਰਮ ਰੇਤ ਕਰਸ਼ਿਆਂ ਨਾਲ ਸੀਸ ਵਿੱਚ ਪਾਈ ਗਈ, ਉੱਥੇ ਉਸ ਵੇਲੇ ਤੁਸੀਂ ਕਿੱਥੇ ਸੀ? ਅੱਜ ਸੁਲਾਹ ਕਰਾਉਣ ਆ ਗਏ ਹੋ? ਇਹ ਸੁਲਾਹ ਨਹੀਂ, ਇਹ ਤਾਂ ਤੁਸੀਂ ਸਾਨੂੰ ਹੀ ਚਾਹੁੰਦੇ ਹੋ ਵੀ ਇਹ ਵੀ ਗੁਲਾਮੀ ਸਹਿਣ, ਅਸੀਂ ਧਰਮ ਯੁੱਧ ਨਹੀਂ ਛੱਡਣੇ। ਜਦੋਂ ਨੌਵੇਂ ਪਾਤਸ਼ਾਹ ਨੂੰ ਸ਼ਹੀਦ ਕੀਤਾ ਗਿਆ ਉਸ ਵੇਲੇ ਤੁਸੀਂ ਤੁਹਾਡੀ ਪੰਚਾਇਤ ਕਿੱਥੇ ਸੀ? ਜਿਸ ਵੇਲੇ ਆਨੰਦਪੁਰ ਸਾਹਿਬ ਨੂੰ ਕਈ ਮਹੀਨੇ ਘੇਰਾ ਪਿਆ ਰਿਹਾ, ਕਰੀਬ 8-9 ਮਹੀਨੇ। ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ? ਜਿਸ ਵੇਲੇ ਚਮਕੌਰ ਸਾਹਿਬ ਦਾ ਜੰਗ ਹੋਇਆ ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ? ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤਾ ਜਾ ਰਿਹਾ ਸੀ ਉਸ ਵੇਲੇ ਤੁਹਾਡੀ ਪੰਚਾਇਤ ਕਿੱਥੇ ਸੀ? ਠੀਕ ਹੈ, ਸਾਨੂੰ ਆਨੰਦਪੁਰ ਸਾਹਿਬ ਛੱਡਣਾ ਪਿਆ, ਸਾਹਿਬਜ਼ਾਦੇ ਸ਼ਹੀਦ ਹੋਏ, ਅਸੀਂ ਸੱਚ ਦਾ ਮਾਰਗ ਨਹੀਂ ਛੱਡਣਾ। ਉਹ ਜਿਹੜੇ ਲਾਹੌਰ ਦੇ ਇਲਾਕੇ ਚੋਂ ਚੌਧਰੀ ਆਏ ਸੀ, ਪੰਚਾਇਤੀ ਬਣ ਕੇ ਆਏ ਸੀ, ਬਾਰ ਬਾਰ ਜਿਹੜੇ ਵਾਰੀ ਵਾਰੀ ਮਹਾਰਾਜ ਨੂੰ ਬੇਨਤੀ ਕਰ ਰਹੇ ਸੀ, ਅਖੀਰ ਉਹਨਾਂ ਨੇ ਜਵਾਬ ਦਿੱਤਾ, ਮਹਾਰਾਜ ਸਾਡੇ ਕੋਲ ਆਪ ਜੀ ਦੇ ਨਾਲ ਨਹੀਂ ਚੱਲਿਆ ਜਾਣਾ। ਮਹਾਰਾਜ ਕਹਿੰਦੇ ਫਿਰ ਤੁਸੀਂ ਲਿਖ ਕੇ ਦੇ ਜਾਓ। ਸੋ ਉਸ ਵੇਲੇ ਉਹਨਾਂ ਨੇ ਐਂ ਕਹਿ ਦਈਏ ਕਿ ਮਾਝੇ ਦੀ ਲਾਹੌਰ ਦੇ ਇਲਾਕੇ ਦੀ ਪੰਚਾਇਤ ਨੇ ਵਿਦਾਵਾ ਲਿਖ ਦਿੱਤਾ। ਸੋ ਦੋ ਵਿਚਾਰਾਂ ਜਿਹੜੀਆਂ ਨੇ ਇਤਿਹਾਸ ਵਿੱਚ ਆਉਂਦੀਆਂ, ਇੱਕ ਆਨੰਦਪੁਰ ਸਾਹਿਬ ਤੋਂ ਵਿਦਾਵਾ ਲਿਖਿਆ ਗਿਆ, ਦੂਸਰਾ ਜਿਹੜਾ ਜ਼ਿਆਦਾ ਗੁਰਮਤ ਨਾਲ ਮਿਲਦਾ ਹੈ, ਵਿਦਵਾਨ ਮੰਨ ਰਹੇ ਨੇ ਉਹ ਕਿ ਲਾਹੌਰ ਦੀ ਪੰਚਾਇਤ ਨੇ ਵਿਦਾਵਾ ਲਿਖਿਆ। ਬਹੁਤ ਸਾਰੇ ਜਿਹੜੇ ਇਤਿਹਾਸਕਾਰ ਨੇ ਉਹ ਲਿਖਦੇ ਆ ਕਿ ਜਿਹੜਾ ਇਹ ਯੁੱਧ ਹੋਇਆ ਖਿਦਰਾਣੇ ਦੀ ਢਾਬ ਤੇ, ਇਹ ਮਈ ਦੇ ਮਹੀਨੇ ਵਿੱਚ ਹੋਇਆ। ਖੈਰ, ਚਾਹੇ ਮਈ ਦੇ ਮਹੀਨੇ ਵਿੱਚ ਹੋਇਆ ਚਾਹੇ ਸਰਦੀਆਂ ਵਿੱਚ ਹੋਇਆ, ਜੰਗ ਤਾਂ ਹੋਇਆ, ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਨੇ। ਦੂਸਰੀ ਗੱਲ, ਜਿਹੜੇ ਕਈ ਕਥਾਕਾਰ ਵਿਦਵਾਨ ਕਹਿੰਦੇ ਕਿ ਉਹ ਜਿਹੜੀ ਫੌਜ ਮੁੜ ਗਈ ਸੀ ਇਸ ਕਰਕੇ ਮੁੜੀ ਕਿ ਉਹਨਾਂ ਕੋਲ ਪਾਣੀ ਨਹੀਂ ਸੀ, 12 ਕੋਹ ਤੱਕ ਕੋਈ ਪਾਣੀ ਨੇੜੇ ਨਹੀਂ ਸੀ, ਢਾਬ ਤੇ ਕਬਜ਼ਾ ਸਿੰਘਾਂ ਦਾ ਸੀ ਤੇ ਗਰਮੀ ਵਿੱਚ ਪਿਆਸ ਲੱਗਦੀ ਹੈ, ਇਸ ਕਰਕੇ ਉਹ ਫੌਜ ਮੁੜ ਗਏ। ਐਸਾ ਵੀ ਬਿਲਕੁਲ ਨਹੀਂ। ਸੰਤ ਮਹਾਂਪੁਰਖਾਂ ਦਾ, ਆਪਣੇ ਪਿਆਰੇ ਮਹਾਂਪੁਰਸ਼ਾਂ ਦਾ ਮੈਂ ਬਚਨ ਆਪ ਜੀ ਨਾਲ ਸਾਂਝਾ ਕਰ ਰਿਹਾ, ਮਹਾਂਪੁਰਸ਼ਾਂ ਦਾ ਬਚਨ ਹੈ ਕਿ ਜੰਗ ਚਾਹੇ ਗਰਮੀ ਚ ਹੁੰਦਾ ਚਾਹੇ ਸਰਦੀ ਚ ਹੁੰਦਾ, ਉਹ ਕਿੰਨੇ ਜੋਸ਼ ਦੇ ਨਾਲ ਜੰਗ ਹੁੰਦਾ। ਪਿਆਸ ਤਾਂ ਲੱਗਦੀ ਲੱਗਦੀ ਹੈ, ਚਾਹੇ ਸਰਦੀ ਚ ਹੋਵੇ ਚਾਹੇ ਗਰਮੀ ਚ ਹੋਵੇ, ਕਿ ਸਰਦੀ ਚ ਪਿਆਸ ਨਹੀਂ ਲੱਗਦੀ? ਜਿਹੜੇ ਗੱਲ ਕਹਿੰਦੇ ਆ ਸਰਦੀ ਚ ਪਿਆਸ ਨਹੀਂ ਲੱਗਦੀ, ਉਹ ਠੰਡ ਵਿੱਚ ਆਰਾਮ ਨਾਲ ਬੈਠੇ ਆ, ਉਹਨਾਂ ਨੂੰ ਨਹੀਂ ਪਤਾ। ਜਦੋਂ ਸੂਰਮਾ ਜੰਗ ਦੇ ਵਿੱਚ ਸ਼ਸਤਰ ਚਲਾਉਂਦਾ ਉਦੋਂ ਸਰੀਰ ਦੇ ਵਿੱਚ ਕਿੰਨੀ ਗਰਮੀ ਆਉਂਦੀ ਹੈ, ਪਾਣੀ ਦੀ ਲੋੜ ਤਾਂ ਪੈਂਦੀ ਪੈਂਦੀ ਹੈ, ਪਰ ਉਹਨਾਂ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਇਹ ਠੀਕ ਹੈ, ਜੰਗ ਚਾਹੇ ਮਈ ਚ ਹੋਇਆ ਚਾਹੇ ਸਰਦੀ ਚ ਹੋਇਆ, ਪਿਆਸ ਤਾਂ ਲੱਗਦੀ ਲੱਗਦੀ। ਸੋ ਇੱਕ ਹੈਗਾ ਇਹ ਖੋਜ ਇਤਿਹਾਸ ਦੀ, ਦੂਸਰੀ ਇੱਕ ਵਿਚਾਰ ਹੈ ਕਿ ਜੇ ਸਿੰਘਾਂ ਨੇ ਵਿਦਾਵਾ ਲਿਖਿਆ ਚਾਹੇ ਆਨੰਦਪੁਰ ਸਾਹਿਬ ਲਿਖਿਆ ਗਿਆ, ਉਹੀ ਭਾਈ ਮਹਾਂ ਸਿੰਘ ਦਾ ਅੰਤ ਸਮਾਂ ਗੁਰੂ ਦੀ ਗੋਦ ਵਿੱਚ ਹੈ। ਪਿਆਰਿਓ, ਕਿੱਡੀ ਵੱਡੀ ਬਖਸ਼ਿਸ਼ ਹੈ! ਸਿੰਘਾਂ ਨੇ ਸ਼ਹਾਦਤਾਂ ਦਿੱਤੀਆਂ ਤੇ ਉਹ ਜਿਹੜੀ ਟੁੱਟੀ ਹੋਈ ਸੀ ਉਹ ਸਦਾ ਵਾਸਤੇ ਗੰਢੀ ਗਏ। ਟੁੱਟੀ ਗੰਢ ਨਹਾਰ ਗੋਪਾਲ, ਸਰਬ ਜੀਆਂ ਬੇਪ੍ਰਤਪਾਲ। ਸੋ ਆਓ ਸਾਰੇ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਆਪਾਂ ਨਮਸਕਾਰ ਕਰੀਏ। ਸਮਰੱਥ ਸਤਿਗੁਰੂ ਬਖਸ਼ਣਹਾਰ ਹਨ, ਸਦ ਬਖਸ਼ਿੰਦ, ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਓ ਰਾਖ ਲਿਹੋ ਇਹੋ ਬਾਰੇ। ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਦ ਬਖਸ਼ਿੰਦ ਸਦਾ ਮਿਹਰਬਾਨਾ,
ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਦ ਬਖਸ਼ਿੰਦ ਸਦਾ ਮਿਹਰਬਾਨਾ।
ਸ਼ਿੰਦ ਸਦਾ ਮਿਹਰਵਾਨਾ, ਸਤਿਗੁਰ ਸ਼ਿੰਦ ਸਦਾ ਮਿਹਰਵਾਨਾ,
ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ, ਅਵਰ ਨਾ ਸੁਜੈ ਦੂਜੀ ਠਹਾਰ, ਹਾਰ ਪਰਿਓ ਤੋ ਦੁਆਰੀ, ਲੇਖਾ ਛੋੜ ਅਲੇਖੈ ਛੂਟ ਹੈ, ਹਮ ਨਿਰਗੁਣ ਲਿਹੋ ਉਬਾਰੀ, ਸਤਿਬਕ ਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ, ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਹੋ ਇਹੋ ਬਾਰੇ। ਟੁੱਟੀ ਗੰਢ ਲਈ ਮੇਰੇ ਬਾਜਾਂ ਵਾਲੇ ਪ੍ਰੀਤ, ਟੁੱਟੀ ਗੰਢ ਲਈ ਮੇਰੇ ਬਾਜਾਂ ਵਾਲੇ ਪ੍ਰੀਤ,
ਗੰਢ ਲਈ ਮੇਰੇ ਬਾਜਾਂ ਵਾਲੇ ਪ੍ਰੀਤ, ਟੁੱਟੀ ਗੰਢ ਲਈ ਮੇਰੇ ਬਾਜਾਂ ਵਾਲੇ ਪ੍ਰੀਤ,
ਬਾਜਾ ਵਾਲੇ ਪ੍ਰੀਤਮ,
ਗੰਢ ਲਈ
ਤਨ ਸਤਿਗੁਰੂ ਟੁੱਟੀਆਂ ਗੰਢਣ ਵਾਲੇ ਸਤ ਬਖਸ਼ਣ ਵਾਲੇ ਦਿਆਲ ਸਤਿਗੁਰੂ ਮੇਰੇ ਕਲਗੀਆਂ ਨੇ ਪਾਤਸ਼ਾਹ ਕਿਵੇਂ ਟੁੱਟੀ ਗੰਢਦੇ ਨੇ ਜਿਸ ਵੇਲੇ ਲਾਹੌਰ ਦੀ ਪੰਚਾਇਤ ਨੇ ਮਾਝੇ ਦੀ ਪੰਚਾਇਤ ਨੇ ਇਹ ਬਿਦਾਵਾ ਲਿਖ ਦਿੱਤਾ ਜਦੋਂ ਵਾਪਸ ਜਾ ਰਹੇ ਨੇ ਜਿਸ ਪਿੰਡ ਦੇ ਵਿੱਚ ਉਹਦੀ ਲੰਘ ਰਹੇ ਕੋਈ ਮੱਥੇ ਨਹੀਂ ਲਾਉਂਦਾ ਇਹਨਾਂ ਨੇ ਬਿਦਾਵਾ ਲਿਖਿਆ ਆ ਗੁਰੂ ਤੋਂ ਬੇਮੁਖ ਹੋ ਗਏ ਕੀ ਹੈ ਮਰਨ ਤੋਂ ਡਰਦੇ ਨੇ ਹੁਣ ਬਚ ਜਾਣਗੇ ਕਿ ਫੇਰ ਮੌਤ ਨਹੀਂ ਆਉਣੀ ਗੁਰੂ ਤੋਂ ਬੇਮੁਖ ਹੋ ਕੇ ਮਰਨ ਨਾਲੋਂ ਗੁਰੂ ਦੇ ਸਨਮੁਖ ਹੋ ਕੇ ਮਰਨਾ ਕਿੰਨਾ ਚੰਗਾ ਸੀ ਇੱਕ ਉਹ ਹੁੰਦੇ ਹੈ ਜਿਹੜੇ ਮੋਹ ਵਿੱਚ ਫਸੇ ਹੁੰਦੇ ਹੈ ਜਾਨ ਪਿਆਰੀ ਹੁੰਦੀ ਹੈ ਜਿਨ੍ਹਾਂ ਦੇ ਬਾਰੇ ਬਾਣੀ ਵਿੱਚ ਆ ਬਚਨ ਆਉਂਦੇ ਹੈ ਕੱਚੇ ਤੋੜਦੇ ਗੁਰਾਂ ਨਾਲੋਂ ਪ੍ਰੀਤਾ ਕੱਚੇ ਤੋੜਦੇ ਗੁਰਾਂ
ਪਿਆਰੀ ਜਾਣ ਕੇ
ਸਿੰਘੇ ਮੋਹਣਾ ਮਨਾਈ
ਜਿਹੜੇ ਕੱਚੇ ਆ ਉਹ ਝੜ ਜਾਇਆ ਕਰਦੇ, ਦੂਸਰੇ ਨੇ ਰੱਤੇ। ਰੱਤਿਆਂ ਦੀ ਕੀ ਨਿਸ਼ਾਨੀ ਹੈ? ਰੱਤੇ ਕੌਣ ਨੇ? ਜਿਨ੍ਹਾਂ ਦੇ ਅੰਦਰ ਸਤਿਗੁਰੂ ਦਾ ਸੱਚਾ ਪਿਆਰ ਹਿਰਦੇ ਚ ਵਸਿਆ ਹੈ। ਰੋਮ ਰੋਮ ਦੇ ਵਿੱਚ ਨਾਮ ਦੀ ਧੁਨ ਹੈ ਔਰ ਉਹ ਕਦੀ ਮੁੱਖ ਨਹੀਂ ਗੁਰੂ ਤੋਂ ਮੋੜਿਆ ਕਰਦੇ। ਉਹਨਾਂ ਬਾਰੇ ਬਾਣੀ ਦੇ ਆ ਬਚਨ ਆਉਂਦੇ ਆ। ਮੁਖੜਾ ਨਹੀਂ ਮੋੜਦੇ ਸਾਈ ਨਾਲ ਰੱਤੇ ਦੇ, ਮੁਖੜਾ ਨਹੀਂ ਮੋੜਦੇ ਸਾਈ ਨਾਲ ਰੱਤੇ ਦੇ,
ਮੁਖੜਾ ਨਹੀਂ ਮੋੜਦੇ ਸਾਈ ਨਾਲ ਰੱਤੇ ਦੇ,
ਮੁਖੜਾ ਨਹੀਂ ਮੋੜਦੇ
ਸਾਈ ਨਾਲ ਰੱਤੇ ਦੇ।
ਪਿਆਰਿਓ ਉਹ ਕਦੀ ਮੁੱਖ ਨਹੀਂ ਮੋੜਿਆ ਕਰਦੇ, ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦੇ ਬਚਨ ਵਸਦੇ ਨੇ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਤਰ ਤਲੀ ਗਲੀ ਮੇਰੀ ਆਓ। ਇਤ ਮਾਰਗ ਪੈਰ ਧਰੀਜੈ, ਸਿਰ ਦੀਜੈ ਕਾਣ ਨਾ ਕੀਜੈ। ਪੰਜ ਪਿਆਰੇ ਜਿਸ ਵੇਲੇ ਖੰਡੇ ਬਾਟੇ ਦਾ ਅੰਮ੍ਰਿਤ ਛਕਾਉਂਦੇ ਨੇ, ਅੰਮ੍ਰਿਤ ਦੀ ਬਖਸ਼ਿਸ਼ ਹੁੰਦੀ ਹੈ, ਉਸ ਤੋਂ ਪਹਿਲਾਂ ਇਹ ਬਚਨ ਗੁਰੂ ਦੀ ਹਜ਼ੂਰੀ ਵਿੱਚ ਲੈਂਦੇ ਹੈ ਅੰਮ੍ਰਿਤ ਛਕਾਉਣ ਵਾਲਿਆਂ ਕਿ ਭਾਈ ਤੁਸੀਂ ਅੰਮ੍ਰਿਤ ਛਕਣਾ, ਅੱਜ ਤੋਂ ਬਾਅਦ ਇਹ ਸੀਸ ਗੁਰੂ ਦਾ ਹੈ, ਜੇ ਧਰਮ ਵਾਸਤੇ ਲੋੜ ਪਵੇ ਸੀਸ ਦਿਓਗੇ। ਪੰਜ ਪਿਆਰੇ ਕਹਿੰਦੇ ਐ ਉਸ ਵੇਲੇ ਕਿ ਜੇ ਧਰਮ ਵਾਸਤੇ ਲੋੜ ਪਈ ਤਾਂ ਸੀਸ ਦਿਓਗੇ। ਉੱਥੇ ਫਿਰ ਅੰਮ੍ਰਿਤ ਛਕਣ ਵਾਲੇ ਕਹਿੰਦੇ ਨੇ ਕਿ ਹਾਂਜੀ ਅਸੀਂ ਸੀਸ ਦਿਆਂਗੇ। ਇਹ ਸੀਸ ਗੁਰੂ ਦਾ, ਇਤ ਮਾਰਗ ਪੈ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ। ਜਿਸ ਵੇਲੇ ਤੂੰ ਗੁਰੂ ਦੇ ਹੋ ਗਏ ਉਸ ਵੇਲੇ ਤੂੰ ਹੀ ਸਭ ਕੁਛ ਗੁਰੂ ਦਾ ਹੈ। ਕਬੀਰ ਮੇਰਾ ਮੁਝ ਮੇ ਕਿਸ਼